चार धर्म प्रचार। अकाल पुरख ने देखन को परपंच के अनुसार अपनी मौज विच एकायनात साजी है। 84 लख जूना ते होर बेअन तत साज के इना विच अदृष्ट सूखम स्वरूप विच आप ही गुपत वरत रहा है। हाँ जी, 84 लख जूना ते होर बेअंत तत साज के इना विच अदृष्ट सूखम स्वरूप विच आप ही गुप्त वरत रहा है। इस इलाही जोत उदाले होमे दे परम पुलावे दा छोड़ चढ़न कारण ए अड अड हस्तियां बनिया हुई हैं जिन्हां नू जीव किया जाता है। इना जीवां दे जन्म वदन फुलन प्रतपालना विकास ते लै लई अपने इलाही हुक्म द्वारा कुदरत बना दिती। ए कुदरत कोई बाहरली हडरी हस्ती अडरी हस्ती नहीं चला रही। इस कुदरत विच हर एक शै जां जीव उसदे अंतर नाल लिखे इलाही हुक्म द्वारा जीवन विच विचर रहा है। हुक्म रजाई चलना नानक लिखिया नाल। ए हुक्म किताबां विच नहीं लिखिया होया। ए तां हर जीव दे नाल उसदी साजना वेले तुरों ही अंतर आत्मे लिखिया आउंदा है। ध्यान देना जी, ए हुक्म तां हर जीव दे नाल उसदी साजना वेले तुरों ही अंतर आत्मे लिखिया आउंदा है। किताबां विच लिखे कानून तां मिट सकदे हन जां बदल सकदे हन, पर ए इलाही हुक्म जीव दे अंतर आत्मे नाल लिखिया होण करके अपुल अटल सदीवी इक सार वरत रहा है। इलाही हुक्म भिन्न भिन्न जूना दे अड अड जीवां विच ओत पोत लिपट के गुप्त रूप विच वरत रहा है। जदों तक जीव इस इलाही हुक्म नूं बुझ के उसदी रजा विच चलदा है उदों ताई जीव आत्मक जीवन रौं विच सहजे ही रुड़दा होया अपने हुक्मी अकाल पुरख वल खिचींदा जांदा है। पर जद जीव अपनी होमे दे भरम भुलावे विच अपनी सियाणप ते चतराई घोड़दा है अते इलाही जीवन रौं दी रवानगी विच विघन पा देंदा है तां ओ इलाही हुक्म तों बेमुख हो के त्रैगुणी माई की असूल जो मैं किया सो मैं पाया दे अधीन जीवन भोगदा है। जीव अकाल पुरख दी जोत स्वरूपी प्रकाश दी चिणंग जां जोत होण कारण इस दी साजना दे नाल ही इस दे पालन पोषण अते विकास दा संपूर्ण ते अपुल प्रबंध अपने हुक्म द्वारा कर छड़िया है। जीव दे शरीरक मानसिक ते आत्मक विकास नूं किसे बाहरली शक्ति दे आसरे नहीं छड़िया। ध्यान देना जी, जीव दे शरीरक मानसिक ते आत्मक विकास नूं किसे बाहरली शक्ति दे आसरे नहीं छड़िया। बाहरली शक्ति दे कानून अधूरे ते गलत हो सकदे हन ते बदल सकदे हन, पर इलाही हुक्म संपूर्ण अपुल अटल तुरां तों इक सार वरतदा आया है ते इस तरह सदीवी चलदा रहेगा। दुनियावी मां अपने बच्चे दी सदा शुभचिंतक है ते उसदा भला लोचदी है ते प्यार करदी है। दुनियावी मां दे हिरदे विच अपनी अंश बच्चे लई ए प्यार ते शुभकामनावां इलाही मां परमात्मा दा अपनी अंश जीवां लई बेअंत आत्मक प्यार ते शुभ भावनावां दा ही अक्स ते प्रतीक है। गुरबाणी विच इस इलाही प्यार नूं इउं दर्शाया गया है। जी जंत सब पाछे करिया प्रथमे रिजक समाहा। अपने जी जंत प्रतिपारे ज्यों बारक माता समारे। अपने जन को सास सास समारे नानक ओए परमेश्वर के प्यारे। प्रतपाले जीअन बहु भांत जो जो रचियो सो तिसै त्यात। सर्ब जिया प्रतपाल दा मेरी जिंदड़िए जो ज्यों बालक मात पिता राम। कोट ब्रह्मंड को ठाकर स्वामी सर्व जिया का दाता रे प्रतपालय नित सार संभालय एक गुण नहीं मूर्ख जाता रे। सार संभालय नित प्रतपालय प्रेम सहत गल आवे मेरा मात पिता हर राया कर कृपा प्रतपालन लागा करी तेरा कराया। ओ निर्गुण आरे पालदा पाई दे निथावें थाओ रिजक संभाए सास सास पाई गूढ़ा जाका नाओ। गर्भ अगन में जिन्हें उबारिया रकत किरम में नहीं संगारिया। हर जी माता हर जी पिता हर जी ओ प्रतपालक हर जी मेरी सार करे हम हर के बालक। सहजे सहज खिलाएं दा नहीं करदा आलक अवगुण को न चितारदा गल सेती लाए। खेल खिलाए लाड लडावे सदा सदा अंदाई प्रतपालय बारक की न्याई जैसे मात पिताई। सो जद के जीवां दी शरीरक अते मानसिक संभाल ते विकास लई अकाल पुरख ने अपने हुक्म द्वारा कुदरत दी रचना दे नाल ही संपूर्ण ते अटल प्रबंध कर दिता है तां साडे आत्मक विकास लई भी तुरां तो ही संपूर्ण अपुल अटल साधन जां धर्म साडे अंतर आत्मे नाल ही लिख दिता है। हां जी साडे आत्मक विकास लई भी तुरंत तो ही संपूर्ण अपुल अटल साधन जां धर्म साडे अंतर आत्मे नाल ही लिख दिता है ताकि उसकी प्यारी अंश रूप जीव नू आत्मक जीवन की सही अगवाई लई किसे बाहरले दिमागी ज्ञान का आसरा ना लेना पवे। क्योंकि बार मुखी दिमागी ज्ञान होमे दे भरम भुलावे विचों पुजदा है। इसलिए बाहरला दिमागी ज्ञान बहुरंगा बदलवा अधूरा ते गलत हो सकता है। जीवन का सब तो उच्चा सुच्चा विशेष ते जरूरी पख आत्मक जीवन है। जबकि अकाल पुरख ने अपनी अंश रूपी जीवन दे शरीरक ते मानसिक जीवन का प्रबंध किसी बाहरली शक्ति ते नहीं छड़िया तां जीव दे जरूरी आत्मक पख दे विकास दा प्रबंध किसे बारमुखी सीमित भरम भुलावे वाले दिमागी ज्ञान जां धर्म ते किवें छड़िया जा सकदा है। दूजे शब्दां विच जीव दे आत्मक जीवन दे विकास लई भी अंतर आत्मे ही अनुभवी तत् ज्ञान गुज्जे रूप विच बख्श दिता है जिसनू असी अज्ञानता विच बौद्धिक ज्ञान नाल बारों लभदे फिरदे हां। हां जी आत्मक जीवन दे विकास लई भी अंतर आत्मे ही अनुभवी तत् ज्ञान गुज्जे रूप विच बख्श दिता है जिसनू असी अज्ञानता विच बौद्धिक ज्ञान नाल बारों लभदे फिरदे हां। सब किछ घर में बाहर नाही बाहर टोले सो भरम भुलाई। समुंद विरोल शरीर हम देखिया एक वस्त अनूप दिखाई गुर गोविंद गोविंद गुरु है नानक भेद न पाई। ए आत्म प्रकाशमई तत् ज्ञान जा आत्मक धर्म दा प्रकाश तुर अंदर बिरतिया नू शब्द सुरत विच ला के अटुट सिमरन द्वारा ही अनुभव बुझिया सीजिया पहचानिया ते प्रगटाया जा सकता है। हां जी ए आत्म प्रकाशमई तत् ज्ञान जा आत्मक धर्म दा प्रकाश तुर अंदर बिरतिया नू शब्द सुरत विच ला के अटुट सिमरन द्वारा ही अनुभव बुझिया सीजिया पहचानिया प्रगटाया जा सकता है। अकाल पुरख नू पता सी कि जीव होमे दे परम भुलावे विच माया दे चिलक में चमत्कारां विच फस सकता है ते कर्म बद हो के आवागमन दे चक्कर विच पै के मोह माया विच गलतान हो के अपने इलाही माता पिता नू भुल सकता है। इसे करके जीवां नू मोह माया दे परम भुलावे विचों कढ़न लई अकाल पुरख ने आद तो ही गुरु अवतार पैगंबर दुनिया विच पठाए। इन्हां गुरुआं अवतारा ने ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਭਿੰਨ ਭਿੰਨ ਧਰਮ ਰਚ ਕੇ ਜੀਵ ਨੂੰ ਆਤਮਕ ਜੀਵਨ ਦੀ ਸੇਧ ਦਿੱਤੀ। ਨਾਲ ਹੀ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਬਾਣੀਆਂ ਰਚ ਕੇ ਸਦੀਵੀ ਲਈ ਛੱਡ ਗਏ, ਤਾਂ ਕਿ ਜੀਵ ਇਹਨਾਂ ਤੋਂ ਆਤਮਕ ਜੀਵਨ ਲਈ ਹਮੇਸ਼ਾ ਪ੍ਰੇਰਨਾ ਅਤੇ ਸੇਧ ਲੈ ਸਕਣ। ਹਾਂਜੀ, ਇਹਨਾਂ ਗੁਰੂਆਂ ਅਵਤਾਰਾਂ ਨੇ ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਭਿੰਨ ਭਿੰਨ ਧਰਮ ਰਚ ਕੇ ਜੀਵ ਨੂੰ ਆਤਮਕ ਜੀਵਨ ਦੀ ਸੇਧ ਦਿੱਤੀ, ਅਤੇ ਨਾਲ ਹੀ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਬਾਣੀਆਂ ਰਚ ਕੇ ਸਦੀਵ ਲਈ ਛੱਡ ਗਏ, ਤਾਂ ਕਿ ਜੀਵ ਇਹਨਾਂ ਤੋਂ ਆਤਮਕ ਜੀਵਨ ਲਈ ਹਮੇਸ਼ਾ ਪ੍ਰੇਰਨਾ ਲੈ ਸਕਣ। ਪਰ ਇਹਨਾਂ ਗੁਰੂਆਂ ਅਵਤਾਰਾਂ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਸਮਾਂ ਪਾ ਕੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਅਸਰ ਹੇਠ ਜਨਤਾ ਮੁੜ ਮੋਹ ਮਾਇਆ ਵਿੱਚ ਗਲਤਾਨ ਹੁੰਦੀ ਹੋਈ ਆਪਣੇ ਕਰਤੇ ਨੂੰ ਭੁੱਲਦੀ ਗਈ। ਇਸ ਤਰ੍ਹਾਂ ਜੀਵ ਆਪਣੇ ਇਲਾਹੀ ਮਾਤਾ ਪਿਤਾ ਦੀ ਨਿੱਘੀ ਗੋਦ ਦੀ ਸੁਖਦਾਈ ਛਤਰ ਛਾਇਆ ਤੋਂ ਵਾਂਝੇ ਹੋ ਗਏ। ਦਾਤ ਪਿਆਰੀ ਵਿਸਰਿਆ ਦਾਤਾਰ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੇ ਬੇਚਾਰੇ। ਇਸ ਵੇਲੇ ਵੀ ਖਲਕਤ ਦੀ ਮਾਨਸਿਕ ਹਾਲਤ ਇਸੇ ਤਰ੍ਹਾਂ ਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਜੀਵ ਕੁਦਰਤੀ ਤੌਰ ਤੇ ਖੁਦਗਰਜ਼ ਜਾਂ ਸਵਾਰਥੀ ਹੈ। ਮਾਇਕੀ ਸਵਾਰਥ ਦੀ ਸੋਖੀ ਤੇ ਤਤਕਾਲ ਪੂਰਤੀ ਲਈ ਇਨਸਾਨ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ ਵਿੱਚ ਲੱਗਾ ਰਹਿੰਦਾ ਹੈ। ਹਾਂਜੀ, ਮਾਇਕੀ ਸਵਾਰਥ ਦੀ ਸੋਖੀ ਤੇ ਤਤਕਾਲ ਪੂਰਤੀ ਲਈ ਇਨਸਾਨ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ ਵਿੱਚ ਲੱਗਾ ਰਹਿੰਦਾ ਹੈ, ਤਾਂ ਕਿ ਕਰਾਮਾਤਾਂ ਰਿਧੀਆਂ ਸਿੱਧੀਆਂ ਦੁਆਰਾ ਆਪਣੇ ਦੁੱਖ ਕਲੇਸ਼ ਸ਼ੀਘਰ ਦੂਰ ਕਰ ਸਕੇ ਜਾਂ ਆਪਣੇ ਮਾਇਕੀ ਸਵਾਰਥ ਪੂਰੇ ਕਰ ਸਕੇ। ਡਿਮਾਂਡ ਐਂਡ ਸਪਲਾਈ ਦੇ ਅਸੂਲ ਅਨੁਸਾਰ ਇਨਸਾਨ ਦੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਅਨੇਕਾਂ ਅਖੌਤੀ, ਸਾਧ, ਸੰਤ, ਫਕੀਰ, ਔਲੀਏ ਪ੍ਰਗਟ ਹੋ ਜਾਂਦੇ ਹਨ। ਇਸ ਮਾਇਕੀ ਸੌਦੇਬਾਜ਼ੀ ਨੂੰ ਹੀ ਅਸੀਂ ਧਰਮ ਜਾਂ ਪਰਮਾਰਥ ਸਮਝੀ ਬੈਠੇ ਹਾਂ। ਧਿਆਨ ਦੇਣਾ ਜੀ, ਇਸ ਮਾਇਕੀ ਸੌਦੇਬਾਜ਼ੀ ਨੂੰ ਹੀ ਅਸੀਂ ਧਰਮ ਜਾਂ ਪਰਮਾਰਥ ਸਮਝੀ ਬੈਠੇ ਹਾਂ। ਇਹ ਧਾਰਮਿਕ ਬਿਮਾਰੀ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਹੈ, ਜਦਕਿ ਗੁਰਬਾਣੀ ਸਾਨੂੰ ਇਸ ਸੌਦੇਬਾਜ਼ੀ ਦੇ ਐਨ ਉਲਟ ਨਿਰੋਲ, ਉਚੇਰੀ, ਸੁਚੇਰੀ ਆਤਮਕ ਜੀਵਨ ਸੇਧ ਦੇ ਰਹੀ ਹੈ, ਤੇ ਅੰਤਰੀਵ ਆਤਮਕ ਤੱਤ ਗਿਆਨ ਵਾਲੇ ਅਨੁਭਵੀ ਆਤਮਕ ਮੰਡਲ ਦਾ ਉਪਦੇਸ਼ ਦਿੰਦੀ ਹੈ। ਇੱਥੇ ਹੀ ਬਸ ਨਹੀਂ, ਇਸ ਉੱਚੀ ਸੁੱਚੀ ਇਲਾਹੀ ਗੁਰਬਾਣੀ ਨੂੰ ਵੀ ਆਪਣੇ ਨਿੱਜੀ ਮਾਇਕੀ ਸਵਾਰਥ ਲਈ ਵਰਤ ਕੇ ਇਸ ਰੱਬੀ ਆਤਮਕ ਦਾਤ ਦਾ ਨਿਰਾਦਰ ਕਰ ਰਹੇ ਹਾਂ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ ਦੇ ਅਟਲ ਅਸੂਲ ਅਨੁਸਾਰ ਸਾਡੇ ਮਨ ਚੰਗੀ ਮਾੜੀ ਸੰਗਤ ਦਾ ਅਸਰ ਲੈਂਦਾ ਤੇ ਦਿੰਦਾ ਰਹਿੰਦਾ ਹੈ। ਜਦ ਠੋਸ ਤੇ ਜੜ ਚੀਜ਼ਾਂ ਵੀ ਬਾਹਰਲੇ ਅਸਰ ਦੁਆਰਾ ਤਾਤਾ ਸੀਰਾ ਹੋ ਸਕਦੀਆਂ ਹਨ, ਤਾਂ ਸਾਡੇ ਸੂਖਮ ਮਨ ਇੱਕ ਦੂਜੀ ਦੀ ਸੰਗਤ ਦੇ ਅਸਰ ਤੋਂ ਕਿਸ ਤਰ੍ਹਾਂ ਬਚ ਸਕਦੇ ਹਨ? ਦੂਜੇ ਸ਼ਬਦਾਂ ਵਿੱਚ, ਸੰਗਤ ਜਾਂ ਇੱਕ ਦੂਜੇ ਨਾਲ ਮੇਲ ਮਿਲਾਪ ਹੀ ਇੱਕ ਦੂਜੇ ਤੇ ਅਸਰ ਪਾਉਣ ਜਾਂ ਪ੍ਰਚਾਰ ਦਾ ਸੌਖਾ ਤੇ ਯਕੀਨੀ ਸਾਧਨ ਹੈ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਦੀ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਿਆ। ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ, ਕੋਈ ਆਵੇ ਸੰਤੋ ਹਰ ਕਾ ਜਨ ਸੰਤੋ, ਮੇਰਾ ਪ੍ਰੀਤਮ ਜਨ ਸੰਤੋ ਮੋਏ ਮਾਰਗ ਦਿਖਲਾਵੇ। ਜਿਸ ਤਰ੍ਹਾਂ ਵਿਦਿਅਕ ਪ੍ਰਣਾਲੀ ਵਿੱਚ ਕਈ ਸ਼੍ਰੇਣੀਆਂ ਹਨ ਤੇ ਇਹਨਾਂ ਦੇ ਅਧਿਆਪਕਾਂ ਦੀਆਂ ਯੋਗਤਾਵਾਂ ਵੀ ਅੱਡ ਅੱਡ ਹੁੰਦੀਆਂ ਹਨ ਤੇ ਵਿਦਿਆਰਥੀਆਂ ਦੀਆਂ ਦਿਮਾਗੀ ਯੋਗਤਾਵਾਂ ਅਨੁਸਾਰ ਅੱਡ ਅੱਡ ਕਲਾਸਾਂ ਵਿੱਚ ਪੜ੍ਹਾਈ ਹੁੰਦੀ ਹੈ। ਇਸੇ ਤਰ੍ਹਾਂ ਧਾਰਮਿਕ ਪ੍ਰਚਾਰ ਵੀ ਜਗਿਆਸੂਆਂ ਦੀ ਮਾਨਸਿਕ ਗ੍ਰਹਿਣ ਸ਼ਕਤੀ ਤੇ ਧਾਰਮਿਕ ਰੁਚੀ ਤੇ ਪ੍ਰਚਾਰਕ ਦੀਆਂ ਯੋਗਤਾਵਾਂ ਤੇ ਆਧਾਰਿਤ ਹੈ। ਪਰ ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਭਿੰਨ ਭਿੰਨ ਧਰਮਾਂ ਦੇ ਪ੍ਰਚਾਰ ਦੀ ਪ੍ਰਣਾਲੀ सिर्फ बुद्धि मंडल ताई सीमित है। हां जी, ये भिन्न भिन्न धर्मां दे प्रचार दी प्रणाली सिर्फ बुद्धि मंडल ताई सीमित है। त्रैगुणी माइकी मंडल अंदर धार्मिक प्रचार दिमागी ज्ञानी जां विद्वान कर सकते हैं, पर चौथे पद दे आत्मक मंडल विच इन्हां दे दिमागी ज्ञान दी पहुंच नहीं। इसलिए जब गुरबाणी विच आत्मक मंडल दे शब्द आउंदे हन तां असी उन्हां दा ओपरा जा दिमागी ज्ञान द्वारा टाल मटोला ही कर छड़दे हां। आत्मक मंडल दे तत् ज्ञान दी व्याख्या सिर्फ विवेक बुद्धि वाले तत् योग के बेते बख्शे होए विरले अनुभवी गुरमुख जानी कर सकते हैं। बाणी बिरलो विचार सी जे को गुरमुख होए, ए बाणी महापुरख की निज कारवासा होए। अनेकां धर्मां दे अड अड निश्चयां ते आधारित बारमुखी कर्म किरिया रवायतां मर्यादा विच फर्क वितकरा होना लाजमी है, जिस तों वाद विवाद लड़ाइयां झगड़े ईरखा द्वैत उपजदे हन ते धार्मिक मतां विच मतभेद होण कारण कई होर नवे फिरके बन जांदे हन। ए गुरबाणी में दर्शाए सगल संग हमको बणियाई दे आशे दे ऐन उल्ट है। गुरुआं अवतारां दियां बाणियां विच दर्शाए सांझे अंतरमुखी आत्मक नुक्ते भेद जां तत् दे आत्मक ज्ञान तों असी बेखबर अनजाण जां अवेसले हो गए हां, जां जाणबुझ के मचले होए बैठे हां। पिछले जन्मां दी धार्मिक कमाई दा सदका टामियां टामियां रूहां बाहर मुखी त्रैगुणी मंडल दे धर्म दियां कर्म किरिया नाल संतुष्ट नहीं होंदियां। उन्हां दे हिरदे दे तुर कंदरां विच किसे उचेरे आत्मक मंडल दे अंतरमुखी सूखम अनुभवी धर्म दी सूखम कांखी जां भुख अनजाणे ही लगी रहिंदी है। ए सूखम आत्मक कांखी जां गुज्जी तुकतुकी जीव दे अंतर आत्मे कुदरती तौर ते अपने सोमे अकाल पुरख वल अनजाणे ही खिच बनी रहिंदी है। भावें ए सूखम आत्मक खिच माया दे काले बोले बदलां हेठ मद्धम पै जांदी है, पर फिर भी किसे ना किसे शकल विच ए गुज्जी सूखम भुख जीव नू अनजाणे ही आत्मक मंडल दे इलाही धर्म दे प्रकाश शब्द नाम वल उकसाउंदी प्रेरदी ते खोज कराउंदी रहिंदी है। ऐसे उत्तम जग्यासु दी सच्ची सुची आत्मक लगन दा सदका उन्हां ते सतगुरु दी कृपा दृष्टि आउंदी है, ते उसनू सतगुरु किसे गुरमुख प्यारे इलाही जीवन वाले तत् योग के बेते महापुरख नाल मेल करा देंदा है, ते उना महापुरखां दी संगत द्वारा उना जग्यासुआं नू अंतरमुखी अनुभवी ज्ञान दी दात बख्शिश हुंदी है। इस तरह इना उत्तम जग्यासुआं दा जीवन बदल के आत्म परायण हो जांदा है। फिर ऐसे बख्शे होए गुरमुख प्यारे अगाहां होर उत्तम जग्यासुआं नू गुरु दी बख्शिश द्वारा अगवाई ते सहायता करदे हन। कृपा करे जिस पार ब्रह्म होवै साधु संग, ज्यों ज्यों ओ वधाई है त्यों त्यों हर स्यों रंग। पूर्व कर्म अंकुर जब प्रगटे भेट्यो पुरख रसक बैरागी, मिट्यो अंधेर मिलत हर नानक जन्म जन्म की सोई जागी। सही प्यारे मेल जिना मिलिया तेरा नाम चिते आवे, सो पढ़िया पढ़ाया सुनिया सुनाया सिखिया सिखाया समझिया समझाया, ए बारमुखी दिमागी ज्ञान बुद्धि दी प्राप्ति है। अते इस दे प्रचार दा सिलसिला भी शरीरक ते दिमागी कर्तव है। गुरु अवतारां दे दर्शाए होए अंतर आत्मे तत् ज्ञान दे प्रकाश रूप शब्द नाम दे गुज्जे भेदां नूं ए बुद्धि मंडल दी फिलासफी अनुभव नहीं कर सकदी, क्योंकि ए आत्म खेड बुद्धि दी पकड़ तो परे है। उदाहरण दे तौर ते बिजली दी बाबत किताबी ज्ञान पढ़ना पढ़ावना होर गल है, पर बिजली दे झटके दा निजी तजर्बा बिल्कुल होर गल है। इसे तरह आत्मक मंडल दे जीवन रौं शब्द नाम दे प्रगट पहारे जापदा जा प्रकाश दे आनंद रंग रस नूं अंतर आत्मे निजी तजर्बे द्वारा माणना होर गल है, ਤੇ ਇਸ ਆਤਮਕ ਮੰਡਲ ਦੇ ਤਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਦਿਮਾਗੀ ਗਿਆਨ ਕੋਟਣਾ ਇਹ ਬਿਲਕੁਲ ਹੋਰ ਗੱਲ ਹੈ। ਗੁਰਬਾਣੀ ਵਿੱਚ ਇਸੇ ਅੰਤਰਮੁਖੀ ਆਤਮਕ ਤਤ ਗਿਆਨ ਦਾ ਬਿਆਨ ਉਪਦੇਸ਼ ਤੇ ਅਨੁਭਵ ਦੁਆਰਾ ਪ੍ਰਾਪਤੀ ਦੀ ਜੁਗਤੀ ਭਰਪੂਰ ਹੈ। ਫਿਰ ਵੀ ਅਸੀਂ ਇਸ ਆਤਮਕ ਮੰਡਲ ਦੇ ਇਲਾਹੀ ਅਮੋਲਕ ਦਾਤ ਅਨੂਪ ਵਸਤੂ ਦੇ ਆਨੰਦ ਰੰਗ ਰਸ ਸੁਖ ਤੇ ਸਵਾਦ ਤੋਂ ਆਪ ਵੀ ਵਾਂਝੇ ਰਹਿ ਰਹੇ ਹਾਂ ਤੇ ਜਗਤ ਨੂੰ ਵੀ ਵਾਂਝਿਆ ਰੱਖਿਆ ਹੈ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ ਜੋਤ ਬਿਨਾਂ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਸ ਅਣਗਹਿਲੀ ਅਗਿਆਨਤਾ ਮਹਾਂਪੁਲ ਭਰਮ ਭੁਲਾਵੇ ਦੇ ਕਾਰਨ ਇਹ ਹਨ ਕਿ ਪਹਿਲਾਂ ਅਸੀਂ ਬਾਰਮੁਖੀ ਕਰਮ ਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ। ਹਾਂਜੀ, ਅਸੀਂ ਬਾਹਰਮੁਖੀ ਕਰਮ ਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ ਤੇ ਇਸੇ ਦੇ ਰੱਟ ਵਿੱਚ ਹੀ ਮਸਤ ਅਤੇ ਸੰਤੁਸ਼ਟ ਹਾਂ। ਦੂਸਰਾ, ਦਿਮਾਗੀ ਗਿਆਨ ਤੇ ਧਰਮ ਨੂੰ ਅਸੀਂ ਨਿੱਜੀ ਮਾਇਕੀ ਸਵਾਰਥ ਦੀ ਪੂਰਤੀ ਦਾ ਹੀ ਸਾਧਨ ਬਣਾਇਆ ਹੋਇਆ ਹੈ। ਤੀਸਰਾ, ਤ੍ਰੈ ਗੁਣੀ ਹੋਮੇ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਹੀ ਅੰਤਿਮ ਧਾਰਮਿਕ ਮੰਜ਼ਿਲ ਸਮਝੀ ਬੈਠੇ ਹਾਂ। ਚੌਥਾ, ਚੌਥੇ ਪਦ ਦੇ ਆਤਮਕ ਮੰਡਲ ਦੀ ਅਨੁਭਵੀ ਇਲਾਹੀ ਖੇਲ ਦੀ ਸਾਨੂੰ ਸੋਝੀ ਨਹੀਂ, ਗਿਆਨ ਹੀ ਨਹੀਂ, ਨਿਸ਼ਚਾ ਹੀ ਨਹੀਂ, ਲੋੜ ਹੀ ਨਹੀਂ, ਭੁੱਖ ਹੀ ਨਹੀਂ, ਉਦਮ ਹੀ ਨਹੀਂ। ਅਸੀਂ ਆਪਣੇ ਜੀਵਨ ਨੂੰ ਹਉਮੈ ਦੇ ਭਰਮ ਭੁਲਾਵੇ ਦੀ ਹਨੇਰ ਕੋਠੜੀ ਵਿੱਚ ਕੈਦ ਕੀਤਾ ਹੋਇਆ ਹੈ, ਜਿਸ ਵਿੱਚ ਆਤਮਕ ਪ੍ਰਕਾਸ਼ ਦੀ ਕਿਰਨ ਦੇ ਦਾਖਲ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਆਪ ਉਸਾਰੀ ਹਉਮੈ ਦੀ ਹਨੇਰ ਕਾਲ ਕੋਠੜੀ ਵਿੱਚ ਹੀ ਆਪੋ ਆਪਣੇ ਅਧੂਰੇ ਗਲਤ ਤੇ ਫੋਕੇ ਧਾਰਮਿਕ ਨਿਸ਼ਚੇ ਦੀਆਂ ਕਾਲੀਆਂ ਐਨਕਾਂ ਲਗਾਈਆਂ ਹੋਈਆਂ ਹਨ ਜਿਹੜੀਆਂ ਅਸੀਂ ਲਾਉਣ ਨੂੰ ਤਿਆਰ ਹੀ ਨਹੀਂ। ਹਾਂਜੀ, ਆਪੋ ਸਾਰੀ ਹੋਮੇ ਦੀ ਹਨੇਰ ਕਾਲ ਕੋਠੜੀ ਵਿੱਚ ਵੀ ਆਪੋ ਆਪਣੇ ਅਧੂਰੇ ਗਲਤ ਅਤੇ ਫੋਕੇ ਧਾਰਮਿਕ ਨਿਸ਼ਚੇ ਦੀਆਂ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ ਜਿਹੜੀਆਂ ਅਸੀਂ ਲਾਉਣ ਨੂੰ ਤਿਆਰ ਹੀ ਨਹੀਂ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਪਲਚ ਪਲਚ ਸਗਲੀਮ ਹੋਈ ਝੂਠੇ ਤੰਦੇ ਮੋਹ ਵਾਲਾ ਬਣਾ ਰੱਖਿਆ ਹੈ। ਬਖਸ਼ੇ ਹੋਏ ਗੁਰਮੁਖ ਪਿਆਰੇ, ਮਹਾਂਪੁਰਖਾਂ ਦੇ ਰਾਹੀਂ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਆਤਮਕ ਪ੍ਰਕਾਸ਼ ਜਾਂ ਤਤ ਗਿਆਨ ਦੀ ਬਖਸ਼ਿਸ਼ ਸੀਨਾ ਬਸੀਨਾ ਜੋਤ ਨਾਲ ਜੋਤ ਜਗਾਉਣ ਦਾ ਅਟੁੱਟ ਤੇ ਅਪੁੱਲ ਸਿਲਸਿਲਾ ਲਗਾਤਾਰ ਚੱਲਿਆ ਆਉਂਦਾ ਹੈ। ਨਾਮ ਰਹਿਓ, ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਉ ਨਾਨਕ ਇਹ ਜਗਤ ਮੈਂ ਕਿੰਜ ਪਿਓ ਗੁਰਮੰਤ। ਪਰ ਇਹ ਆਤਮਕ ਮੰਡਲ ਦੀ ਨਿਰਾਲੀ ਗੁੱਜੀ ਤੇ ਵਿਰਲੀ ਖੇਲ ਹੈ। ਕਿਸੇ ਵਿਰਲੇ ਕੋਟਨ ਮੈਂ ਕੋ ਭਾਗਾਂ ਵਾਲੇ ਗੁਰਮੁਖ ਪਿਆਰਿਆਂ ਤੇ ਵਰਤਦੀ ਹੈ ਤੇ ਇਹਨਾਂ ਗੁਰਮੁਖ ਪਿਆਰਿਆਂ ਦੇ ਜੀਵਨ ਦੀਆਂ ਆਤਮਕ ਕਿਰਨਾਂ ਦੁਆਰਾ ਕਲਯੁਗ ਵਿੱਚ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ ਮਹਿਕਦਾ ਦਿਖਾਈ ਦਿੰਦਾ ਹੈ। ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਸੋ ਇਹਨਾਂ ਦੋਹਾਂ ਮੰਡਲਾਂ ਦੇ ਧਰਮਾਂ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਹੇਠਾਂ ਨਿਖੇਰਵਾਂ ਨਿਰਣਾ ਕੀਤਾ ਜਾਂਦਾ ਹੈ ਕਿ ਆਤਮਕ ਮੰਡਲ ਦਾ ਧਰਮ, ਆਤਮਕ ਮੰਡਲ ਦਾ ਅੰਤਰਮੁਖੀ ਧਰਮ ਇਹ ਅਨੁਭਵ ਦੀ ਖੇਲ ਹੈ। ਇਹ ਬੋਲੀਹੀਨ ਹੈ, ਅੱਖਰਹੀਨ ਹੈ, ਅੰਤਰ ਆਤਮਕ ਛੋਹ ਹੈ। ਤੇ ਤ੍ਰੈਗੁਣੀ ਮੰਡਲ ਦੇ ਬਾਰਮੁਖੀ ਧਰਮ ਇਹ ਦਿਮਾਗੀ ਵਿਸ਼ਾ ਹੈ, ਬੋਲੀ ਵਾਲਾ ਹੈ, ਇਹ ਅੱਖਰਾਂ ਵਾਲਾ ਹੈ, ਇਹ ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ। ਆਤਮਕ ਮੰਡਲ ਦਾ ਅੰਤਰਮੁਖੀ ਧਰਮ ਅਨੁਭਵੀ ਸੋਝੀ ਹੈ, ਆਤਮ ਪ੍ਰਕਾਸ਼ ਹੈ, ਜ਼ਾਹਿਰਾ ਜ਼ਹੂਰ ਹੈ, ਇੱਕੋ ਇੱਕ ਨਾਮ ਹੈ, ਇੱਕੋ ਰੰਗ ਹੈ, ਬਿਸਮਾਦੀ ਖੇਲ ਹੈ, ਏਕਤਾ ਹੈ, ਨਮਰਤਾ ਹੈ, ਪਿਆਰ ਹੈ। ਤੇ ਤ੍ਰੈਗੁਣੀ ਮੰਡਲ ਦੇ ਬਾਰਮੁਖੀ ਧਰਮ ਇਹ ਸਿੱਖਿਆ ਸਿਖਾਇਆ ਜਾਂਦਾ ਹੈ, ਇਹ ਦਿਮਾਗੀ ਗਿਆਨ ਹੈ, ਭਰਮ ਭੁਲਾਵਾ ਹੈ, ਅਨੇਕ ਵੇਸ ਹਨ, ਅਨੇਕ ਰੰਗ ਹਨ, ਇਹ ਦਿਮਾਗੀ ਖੇਲ ਹੈ, ਇੱਥੇ ਦੁਐਤ ਹੈ, ਹਉਮੈ ਦਾ ਬੋਲਬਾਲਾ ਹੈ, ਕਿਰਨਾ ਹੈ। ਆਤਮਕ ਮੰਡਲ ਦਾ ਅੰਤਰਮੁਖੀ ਧਰਮ ਏਕ ਚਿੰਤਨ ਹੈ, ਇਹ ਕਰਮ ਹੈ, ਸਭ ਕੁਛ ਹੈ, ਇਹ ਪਿਰਮ ਖੇਲ ਹੈ ਤੇ ਅੰਤਰ ਵਿਰੋਲਣਾ ਹੈ। ਤੇ ਤ੍ਰੈਗੁਣੀ ਮਾਇਕੀ ਮੰਡਲ ਦਾ ਬਾਰਮੁਖੀ ਧਰਮ, ਇਹ ਅਨੇਕ ਚਿੰਤਨ ਹਨ, ਇਹ ਬਾਹਰ ਢੂੰਡਣਾ ਹੈ, ਇਹ ਮੁਰਦੇ ਸਾਧਨ ਹਨ, ਸਰੀਰਕ ਕਰਮ ਕਿਰਿਆ ਹੈ। ਹਾਂਜੀ, ਅੰਤਰਮੁਖੀ ਆਤਮਕ ਧਰਮ ਅੰਤਰ ਵਿਰੋਲਣਾ ਹੈ, ਤੇ ਤ੍ਰੈਗੁਣੀ ਮੰਡਲ ਦਾ ਬਾਰਮੁਖੀ ਧਰਮ ਇਹ ਸਰੀਰਕ ਕਰਮ ਕਿਰਿਆ ਹੈ। ਕਿਸੇ ਮਹਾਂਪੁਰਖ ਨੇ ਇਸ ਵਿਸ਼ੇ ਤੇ ਇਸ ਤਰ੍ਹਾਂ ਚਾਨਣਾ ਪਾਇਆ ਹੈ, ਸੰਸਾਰ ਸੜ ਰਿਹਾ ਹੈ, ਅੱਗ ਦੇ ਛੋਲੇ ਉੱਠ ਰਹੇ ਹਨ, ਜਿਨ੍ਹਾਂ ਨੂੰ ਸਾਈਂ ਵੱਲੋਂ ਸੁੱਖ ਬਖਸ਼ਿਆ ਹੈ ਉਹ ਈਰਖਾ ਦੁਐਤ ਗਿਣਤੀ ਹਿਸਾਬ ਸ਼ੰਕੇ ਆਦਿ ਅੰਦਰ ਦੇ ਭਾਂਬੜਾਂ ਨਾਲ ਜਲ ਰਹੇ ਹਨ। ਬੇਯਕੀਨੀ ਬੇਸਿਦਕੀ ਦੀ ਪਾਮਰਤਾ ਰੂਹ ਨੂੰ ਚਿਮਟੀ ਹੋਈ ਹੈ, ਜੜਾਂ ਜ਼ਮੀਨ ਵਿੱਚੋਂ ਉਖੜ ਕੇ ਬਾਰਾ ਸੁੱਕ ਗਈਆਂ ਹਨ ਤੇ ਬਾਲਣ ਬਣ ਚੁੱਕੇ ਹਨ, ਰੇਸ਼ਮ ਤਨ ਤੇ ਖੜਕਦੇ ਹਨ ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ। ਹਾਂਜੀ, ਰੇਸ਼ਮ ਤਨ ਤੇ ਖੜਕਦੇ ਹਨ ਪਰ ਇਹ ਖੜਾਕ ਸੁੱਕੇ ਪੱਤਰਾਂ ਦਾ ਹੈ, ਤੇ ਜਿਹੜੇ ਅੰਨ ਬਸਤਰ ਦੇ ਦੁੱਖਾਂ ਵਿੱਚ ਹਨ ਉਹਨਾਂ ਨੂੰ ਭੁੱਖ ਤ੍ਰੇ ਨੰਗਾਪਨ ਦਲਿੱਦਰਤਾ ਰੋਗ ਕਸ਼ਟ ਆਦਿ ਸਤਾ ਰਹੇ ਹਨ, ਗਰੀਬੀ ਦੀਆਂ ਮਾਰਾਂ ਨੇ ਲੱਕ ਤੋੜ ਸੁੱਟੇ ਹਨ, ਮਨ ਟੁੱਟੇ ਪਏ ਹਨ, ਸੰਸਾਰ ਤੱਤਾ ਜਿਸਮ ਤੱਤਾ ਜੀਵਨ ਖੇਤਰ ਤੱਤਾ ਬਾਰਮੁਖੀ ਮਨਮੁਖੀ ਬਿਰਤੀਆਂ ਤੱਤੀਆਂ, ਕਾਮ ਤੱਤੀ ਅੱਗ, ਕ੍ਰੋਧ ਤੱਤੀ ਅੱਗ, ਲੋਭ ਤੱਤੀ ਅੱਗ, ਮੋਹ ਤੱਤੀ ਅੱਗ, ਤ੍ਰਿਸ਼ਨਾ ਤੱਤੀ ਅੱਗ, ਭੁੱਖ ਤੱਤੀ ਅੱਗ, ਅਮੀਰੀ ਨਿਰਾ ਪਾਂਬੜ। ਹਾਂਜੀ, ਅਮੀਰੀ ਨਿਰਾ ਪਾਂਬੜ, ਗਰੀਬੀ ਤੱਤੀ, ਮਨ ਤੱਤਾ, ਚਿੱਤ ਤੱਤਾ, ਮਨਮੁਖ ਟੁੱਟਿਆਂ ਸੁੱਕਿਆਂ ਦਾ ਪਿਆਰ ਤੱਤਾ, ਹਾਏ ਹਰ ਪਾਸੇ ਅੱਗ ਹੀ ਅੱਗ, ਅੰਦਰ ਵੀ ਅੱਗ ਬਾਹਰ ਵੀ ਅੱਗ, ਦੀਨ ਵੀ ਅੱਗ ਦੁਨੀਆਂ ਵੀ ਅੱਗ। ਇਸ ਵਿੱਚ ਬੈਠਾ ਰੱਬ ਦਾ ਧਿਆਨ ਧਰੀ ਪ੍ਰਹਿਲਾਦ, ਮਨ ਠੰਡਾ, ਚਿੱਤ ਠੰਡਾ, ਜੀਭ ਠੰਡੀ, ਦਿਲ ਠੰਡਾ, ਤ੍ਰਿਸ਼ਨਾ ਰਹਿਤ ਦਿਲ ਹਰਾ ਭਰਾ, ਜੜਾਂ ਰੱਬ ਵਿੱਚ ਗੱਡੀਆਂ, ਸਹਿਜ ਸੁਭਾਅ ਗੱਡੀਆਂ, ਬੇਮਲੂਮ ਗੱਡੀਆਂ, ਸੁਰਤ ਇੱਕ ਥਾਂ ਇਕੱਠੀ ਹੋਈ, ਲੂਹਾਂ ਵਿੱਚੋਂ ਅੰਮ੍ਰਿਤ ਵਗ ਰਿਹਾ ਹੈ, ਅੱਗ ਵੀ ਪ੍ਰਣਾਮ ਕਰ ਰਹੀ ਹੈ, ਰੱਬ ਦਾ ਭਗਤ ਬੈਠਾ ਹੈ, ਬਸ ਕੇਵਲ ਰੱਬ ਦਾ ਪਿਆਰ ਠੰਡਾ ਹੈ, ਬਸ ਕੇਵਲ ਰੱਬ ਦਾ ਪਿਆਰ ਠੰਡਾ ਹੈ, ਰੱਬ ਦਾ ਪਿਆਰ ਖੁਨਕ ਹੈ, ਖੁਨਕ ਨਾਮ ਖੁਲਾਇਆ, ਇਸ ਨਾਲ ਲੱਗ ਕੇ ਆਦਮੀ ਦਾ ਬੱਚਾ ਠੰਡ ਪਾਉਂਦਾ ਹੈ, ਸੱਚਾ ਸੁੱਖ ਪਾਉਂਦਾ ਹੈ, ਰੂਹ ਠੰਡਾ ਆਉਂਦਾ ਹੈ, ਚਿੱਤ ਭਟਕਣ ਥੀ ਛੁੱਟ ਠੰਡਾ ਆਉਂਦਾ ਹੈ, ਰੱਬ ਦੀ ਮਿਹਰ ਬਚਾਉਂਦੀ ਹੈ, ਤਾਤੀ ਵਾਵ ਨਾ ਲੱਗਈ ਪਾਰ ਬ੍ਰਹਮ ਸ਼ਰਣਾਈ। ਮਖਲੂਕ ਇਸ ਠੰਡ ਨੂੰ ਟੋਲ ਰਹੀ ਹੈ, ਕੁਦਰਤ ਟੋਲ ਰਹੀ ਹੈ, ਤਦ ਹੀ ਤਾਂ ਮਨੁੱਖ ਦਾ ਜਾਮਾ ਕਰ ਰਹੀ ਹੈ। ਮਾਂ ਜਦ ਵਿਛੜੇ ਬੱਚੇ ਨੂੰ ਮਿਲਦੀ ਹੈ ਜਾਂ ਗਲਵਕੜੀ ਪਾਉਂਦੀ ਹੈ ਤਾਂ ਛਿੰਨ ਦੇ ਛਿੰਨ ਲਈ ਇਸ ਅੰਮ੍ਰਿਤ ਠੰਡ ਦਾ ਝਲਕਾ ਵੱਜਦਾ ਹੈ। ਜਦ ਆਦਮੀ ਦੀ ਇੱਛਾ ਤੀਬਰ ਇੱਛਾ ਕਾਮ ਕ੍ਰੋਧ ਲੋਭ ਮੋਹੰਕਾਰ ਦੇ ਵਸ ਆਈ ਫਲਦੀ ਹੈ ਤਦ ਫਲੀ ਭੂਤ ਆਉਣ ਤੇ ਉਸ ਛਿੰਨ ਲਈ ਇਸੀ ਠੰਡ ਦਾ ਝਲਕਾ ਵੱਜਦਾ ਹੈ। ਭੁੱਖੇ ਨੂੰ ਜਦ ਰੋਟੀ ਦਾ ਟੁਕੜਾ ਮਿਲਦਾ ਹੈ ਤਾਂ ਨੈਣਾਂ ਵਿੱਚ ਇੱਕ ਸੁੱਖ ਆਉਂਦਾ ਹੈ, ਉਹ ਇਸੀ ਸੁੱਖ ਦਾ ਪ੍ਰਤੀਬਿੰਬ ਹੈ। ਤ੍ਰਿਖਾਵੰਤ ਨੂੰ ਜਲ ਮਿਲੇ ਤਦ ਇਸੀ ਹਾਲਤ ਦਾ ਬਿਜਲਈ ਲਿਸ਼ਕਾਰਾ ਆਉਂਦਾ ਹੈ। ਦੀਨ ਅਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਹਾਂਜੀ, ਦੀਨ ਅਰ ਦੁਨੀਆ ਇਸ ਆਤਮ ਠੰਡ ਨੂੰ ਟੋਲਦੇ ਹਨ। ਇਹ ਨਾਮ ਖੁਨਕੀ ਦੀ ਅਮਰ ਅਮਿਟ ਅਟਲ ਲਾਲਸਾ ਵਿੱਚ ਹਨ। ਇਹ ਲਾਲਸਾ ਸ੍ਰਿਸ਼ਟੀ ਦੀ ਬਨਾਵਟ ਵਿੱਚ ਹੈ, ਮਿਟ ਨਹੀਂ ਸਕਦੀ। ਠੰਡ ਕਿਸ ਤਰ੍ਹਾਂ ਪਵੇ? ਕਾਮ ਕ੍ਰੋਧ ਲੋਭ ਮੋਹੰਕਾਰ ਜਦ ਤੱਕ ਮਨ ਚਿੱਤ ਬੁੱਧੀ ਅੰਦਰ ਦੀ ਬਿਰਤੀ ਰੂਹ ਵਿੱਚ ਵਸਦੇ ਹੋਣ ਇਹ ਆਦਮੀ ਦੇ ਦੁਸ਼ਮਣ ਹਨ। ਰੂਹ ਠੰਡਾ ਹੋ ਜਾਵੇ, ਸੁਰਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਭਾਰੀ ਕਿਰਨਾਂ ਵਾਂਗ ਪਤਲੀਆਂ ਸੂਖਮ ਜੜਾਂ ਨਿਰੰਕਾਰ ਕਰਤਾਰ ਅਕਾਲ ਵਿੱਚ ਕਿਵੇਂ ਨਾ ਕਿਵੇਂ ਗੰਢੀ ਜਾਣ, ਤਾਂ ਇਹੋ ਮਨੁੱਖਤਾ ਦੇ ਸੋਹਣੇ ਗਹਿਣੇ ਹਨ। ਬਸਤਰ ਹਨ, ਹਥਿਆਰ ਹਨ, ਚਾਕਰ ਹਨ, ਨਹੀਂ ਤਾਂ ਅੱਗ ਦੀਆਂ ਲਾਟਾਂ ਹਨ। ਹਾਂਜੀ, ਰੂਹ ਠੰਡਾ ਹੋ ਜਾਵੇ, ਸੁਰਤ ਦੀਆਂ ਨਿੱਕੀਆਂ ਨਿੱਕੀਆਂ ਵਾਲੋਂ ਬਾਰੀ ਕਿਰਨਾਂ ਵਾਂਗ ਪਤਲੀਆਂ ਸੂਖਮ ਜੜ੍ਹਾਂ ਨਿਰੰਕਾਰ ਕਰਤਾਰ ਅਕਾਲ ਵਿੱਚ ਕਿਵੇਂ ਨਾ ਕਿਵੇਂ ਗੰਢੀ ਜਾਣ, ਤਾਂ ਇਹੋ ਕਾਮ ਕ੍ਰੋਧ ਲੋਭ ਮੋਹੰਕਾਰ ਮਨੁੱਖਤਾ ਦੇ ਸੋਹਣੇ ਗਹਿਣੇ ਹਨ, ਬਸਤਰ ਹਨ, ਹਥਿਆਰ ਹਨ, ਚਾਕਰ ਹਨ, ਨਹੀਂ ਤਾਂ ਅੱਗ ਦੀਆਂ ਲਾਟਾਂ ਹਨ। ਆਦਮੀ ਦੇ ਅੰਦਰਲੇ ਸਾਰੇ ਰੰਗ ਦੁੱਖ ਦੀ ਅੱਗ ਇਹਨਾਂ ਪੰਜਾਂ ਨੇ ਬਾਲੀ ਹੋਈ ਹੈ। ਬਹੁਤ ਕਰਕੇ ਸੰਸਾਰ ਦੇ ਦੁੱਖ ਇਹਨਾਂ ਦਾ ਮਚਾਇਆ ਪੜਥੂ ਹੈ। ਇਹਨਾਂ ਦੀ ਚਾਕਰੀ ਵਿੱਚ ਤੇ ਉਹ ਸੁੱਖ ਹੈ ਨਹੀਂ ਜੋ ਸ਼ਾਹ ਬਹਿਲੋਲ ਜੈਸੇ ਸਿਮਰਨ ਵਾਲੇ ਸਾਧੂ ਦੀ ਹੱਥ ਦੀ ਛੋਹ ਵਿੱਚ ਹੈ। ਉਹ ਠੰਡ ਪੈਂਦੀ ਨਹੀਂ ਜਿਸ ਨੂੰ ਛਾਤੀ ਵਿੱਚ ਰੱਖ ਕੇ ਪ੍ਰਹਿਲਾਦ ਅੱਗ ਵਿੱਚ ਬਹਿ ਸਕਦਾ ਸੀ ਤੇ ਤੱਤੇ ਥੰਮ ਨੂੰ ਜੱਫੀ ਪਾ ਸਕਦਾ ਸੀ। ਠੰਡ ਵਿੱਚ ਸਿਦਕ ਆਉਂਦਾ ਹੈ, ਅੱਗ ਵਿੱਚ ਕੀ ਸਿਦਕ, ਕੀ ਈਮਾਨ। ਸੋ ਸੰਸਾਰ ਜਲੰਦਾ ਆਪਣੀ ਬਾਲੀ ਅੱਗ ਬੁਝਾਉਣ ਨੂੰ ਦੀਨਾ ਮਜ਼ਬਾਂ ਵੱਲ ਦੌੜਿਆ। ਧਿਆਨ ਦੇਣਾ ਜੀ, ਸੰਸਾਰ ਜਲੰਦਾ ਆਪਣੀ ਬਾਲੀ ਅੱਗ ਨੂੰ ਬੁਝਾਉਣ ਨੂੰ ਦੀਨਾ ਮਜ਼ਬਾਂ ਵੱਲ ਦੌੜਿਆ, ਪਰ ਇਹ ਉੱਥੇ ਵੀ ਜਾ ਸੜਦੇ ਹਨ। ਮਜ਼ਬਾਂ ਨੂੰ ਵੀ ਇਹਨਾਂ ਨੇ ਅੱਗ ਲਾ ਦਿੱਤੀ। ਉਹ ਅੰਦਰ ਜੋ ਅੱਗ ਲੱਗੀ ਸੀ ਜਿੱਥੇ ਗਿਆ ਉੱਥੇ ਹੋਰ ਵਧੀ, ਸਾੜ ਬੁੱਝੀ ਨਾ, ਠੰਡ ਪਈ ਨਾ, ਉਹ ਠੰਡ ਕਿੱਥੇ ਹੈ। ਭਰਮਾਂ ਵਹਿਮਾਂ ਮਜ਼ਬਾਂ ਦੇ ਫਸਾਦਾਂ ਜੰਗਾਂ ਧੜੇਬਾਜ਼ੀਆਂ ਅਹੰਕਾਰ ਦੇ ਵਲਵਲਿਆਂ ਮਨ ਸੰਤੁਸ਼ਟੀਆਂ ਮਨ ਘੜੇ ਅਸੂਲ ਮਨ ਪਰਚਾਵਿਆਂ ਆਦਿ ਦੇ ਜਾਲਾਂ ਵਿੱਚ ਤਾਂ ਇੰਨਾ ਜ਼ਹਿਰ ਚੜ੍ਹਦਾ ਹੈ ਕਿ ਭੰਗੀਆਂ ਪੋਸਤੀਆਂ ਵਾਂਗ ਲੋਕ ਮਜ਼ਹਬ ਦੇ ਅਸੂਲਾਂ ਅਤੇ ਸ਼ਰੀਅਤਾਂ ਵਿੱਚ ਪੈ ਪੈ ਕੇ ਮਰ ਜਾਂਦੇ ਹਨ। ਪਤਾ ਨਹੀਂ ਇਉਂ ਸੰਸਾਰ ਕਿਉਂ ਜਲ ਰਿਹਾ ਹੈ। ਅੱਗਾਂ ਦਿਲਾਂ ਸ਼ਹਿਰਾਂ ਮੁਲਕਾਂ ਨੂੰ ਲੱਗੀਆਂ ਹੋਈਆਂ ਹਨ, ਆਪਾ ਧਾਪੀ ਪਈ ਹੋਈ ਹੈ, ਸ਼ੋਰ ਤ੍ਰਿਸ਼ਨਾ ਕੂੜ ਮਾਰ ਰਿਹਾ ਹੈ। ਇਹ ਆਪਣੇ ਹੱਥੀ ਲਾਈਆਂ ਹੋਈਆਂ ਅੱਗਾਂ ਹਨ। ਇਸ ਅੱਗ ਵਿੱਚ ਕੋਈ ਰੱਬ ਦਾ ਬੰਦਾ ਕੋਟਨ ਮੈਂ ਕੋਹ ਠੰਡਾ ਹੈ, ਉਹ ਅੱਗ ਵਿੱਚ ਬੈਠਾ ਠੰਡਾ ਹੈ। ਅੱਗ ਉਸਨੂੰ ਕੁਝ ਨਹੀਂ ਕਹਿੰਦੀ, ਉਹਦੇ ਸਿਰ ਤੇ ਲਾਲ ਛੋਲਿਆਂ ਦਾ ਤਾਜ ਬਣਾ ਕੇ ਅੱਗ ਵੀ ਕੁਰਬਾਨ ਹੁੰਦੀ ਹੈ। ਸੋ ਠੰਡੀ ਸੁਰਤ ਅੰਦਰ ਆਪੇ ਵਿੱਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਹਾਂਜੀ, ਠੰਡੀ ਸੁਰਤ ਅੰਦਰ ਆਪੇ ਵਿੱਚ ਇਕੱਠੀ ਹੋਈ ਸੁਰਤ ਇੱਕ ਨੁਕਤਾ ਹੈ ਜਿਹੜਾ ਹੱਥ ਨਹੀਂ ਆਉਂਦਾ। ਇਸ ਇੱਕ ਨੁਕਤੇ ਵਿੱਚ ਗੱਲ ਮੁਕਦੀ ਹੈ, ਪਰ ਉਹ ਨੁਕਤਾ ਹੱਥ ਨਹੀਂ ਆਉਂਦਾ। ਕਾਮ ਕ੍ਰੋਧ ਲੋਭ ਮੋਹ ਤੇ ਅਹੰਕਾਰ ਇਸ ਆਪਣੇ ਅੰਦਰ ਦੇ ਕੇਂਦਰ ਦੀ ਪ੍ਰਾਪਤੀ ਲਈ ਹਥਿਆਰ ਹਨ, ਪਰ ਇਹਨਾਂ ਦੀਆਂ ਖਾਹਿਸ਼ਾਂ ਦੇ ਫੈਲਾਓ ਨੇ ਕਿੰਨੀ ਅੱਗ ਮਚਾ ਰੱਖੀ ਹੈ। ਇਸ ਅੱਗੀ ਸੰਸਾਰ ਵਿੱਚ ਕਰਮ ਖੇਤਰ ਦੀ ਤਪਸ਼ ਵਿੱਚ ਕਿਧਰੇ ਠੰਡ ਪ੍ਰਾਪਤ ਹੋ ਜਾਵੇ। ਤਪਿਆ ਪਿਆਰ ਮੋਹ ਹੋ ਜਾਂਦਾ ਹੈ, ਤਪੀ ਭਗਤੀ ਕਾਮ ਹੋ ਜਾਂਦੀ ਹੈ। ਹਾਂਜੀ, ਤਪਿਆ ਪਿਆਰ ਮੋਹ ਹੋ ਜਾਂਦਾ ਹੈ, ਤਪੀ ਭਗਤੀ ਕਾਮ ਹੋ ਜਾਂਦੀ ਹੈ। ਤਪੀ ਸੁਰਤ ਹੀ ਅਹੰਕਾਰ ਹੈ, ਤਪੀ ਜੀਵਨ ਤੀਬਰਤਾ ਜੀਵਨ ਜੋਸ਼ ਕ੍ਰੋਧ ਹੋ ਜਾਂਦਾ ਹੈ। ਮਜ਼ਹਬਾਂ ਦੇ ਵੈਰ ਇਹ ਦੁਵੈਤ ਇਹ ਤਪੀ ਹੋਈ ਮੋਹੀ ਹੋਈ ਮਨੂਰ ਹੋਈ ਜਗਿਆਸਾ ਹੀ ਤਾਂ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਧਿਆਨ ਦੇਣਾ ਜੀ, ਇਹ ਮਜ਼ਹਬਾਂ ਦੇ ਵੈਰ ਦੁਵੈਤ ਇਹ ਤਪੀ ਹੋਈ ਮੋਹੀ ਹੋਈ ਮਨੂਰ ਹੋਈ ਜਗਿਆਸਾ ਹੀ ਤਾਂ ਹੈ। ਇਉਂ ਦੀਨਦਾਰ ਦੁਨੀਆਦਾਰਾਂ ਤੋਂ ਵੱਧ ਜ਼ਹਿਰੀਲੇ ਹੋ ਜਾਂਦੇ ਹਨ। ਤਪੀ ਤਪੱਸਿਆ ਕ੍ਰੋਧ, ਤਪਿਆ ਗ੍ਰਸਤ ਵਿਰੋਧ, ਤਪੀ ਅਕਲ ਸ਼ੈਤਾਨ, ਤਪੀ ਅਰੋਗਤਾ ਬਿਮਾਰੀ, ਤਪਿਆ ਚਿੱਤ ਦੁੱਖ ਅਤੇ ਕਲੇਸ਼। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਇਉਂ ਧਰਮ ਕਰਮ ਵੀ ਜਪ ਤਪ ਪੂਜਾ ਸੇਵਾ ਹਾਂਜੀ ਪਿਆਰ ਆਦਿ ਸਭ ਰੋਗ ਹਨ, ਕੁਝ ਸਰੀਰਕ ਤੇ ਕੁਝ ਮਾਨਸਿਕ। ਦੀਨ ਵੀ ਮਰਜ਼ ਹੈ, ਦੁਨੀਆਂ ਦੇ ਕਰਮ ਜੋਗ ਸਭ ਮਰਜ਼ਾਂ ਹਨ, ਤਪਸ਼ਾਂ ਹਨ, ਹਾੜੇ ਹਨ, ਕਿਉਂਕਿ ਸੁਰਤ ਟਿਕਾ ਵਿੱਚ ਨਹੀਂ, ਦਿਲ ਥਾਏ ਨਹੀਂ। ਹਾਂਜੀ, ਇਉਂ ਧਰਮ ਕਰਮ ਵੀ ਜਪ ਤਪ ਪੂਜਾ, ਸੇਵਾ, ਹਾਂਜੀ ਪਿਆਰ ਆਦਿ ਸਭ ਰੋਗ ਹਨ। ਕੁਝ ਸਰੀਰਕ ਤੇ ਕੁਝ ਮਾਨਸਿਕ, ਦੀਨ ਵੀ ਮਰਜ਼ ਹੈ। ਦੁਨੀਆਂ ਦੇ ਕਰਮ ਯੋਗ ਸਭ ਮਰਜ਼ਾਂ ਹਨ, ਤਪਸ਼ਾਂ ਹਨ, ਹਾੜੇ ਹਨ, ਸੁਰਤ ਟਿਕਾ ਵਿੱਚ ਨਹੀਂ, ਦਿਲ ਥਾਂ ਨਹੀਂ। ਦੀਨ ਵਿੱਚ ਵੀ ਤ੍ਰਿਸ਼ਨਾ ਨੇ ਬੰਦੇ ਮਾਰ ਲਏ, ਦੁਨੀਆਂ ਵਿੱਚ ਤਾਂ ਇਨਸਾਫ ਨੇ ਅੱਗੇ ਹੀ ਮਾਰ ਰੱਖੇ ਹਨ। ਹਾਏ ਠੰਡ ਕਿੱਥੇ, ਸਦੀਆਂ ਤੱਕ ਤੂੰ ਸਮਝੀ ਜਾਵੇਂਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ ਹੈ, ਤੇਰੇ ਜਿਹਾ ਕੋਈ ਨਹੀਂ। ਤੂੰ ਬੜਾ ਦੀਨਦਾਰ ਹੈ, ਬੜਾ ਪੁੰਨ ਆਤਮਾ ਹੈ, ਬੜਾ ਤਪ ਕਰ ਰਿਹਾ ਹੈ ਤੇ ਆਪਣੇ ਆਪ ਨੂੰ ਅੰਦਰ ਵਾਰ ਪਾਰਗ੍ਰਾਮੀ ਸਮਝਣ ਲੱਗਿਆ ਹੋਵੇਗਾ। ਪਰ ਯਾਦ ਰੱਖ, ਸਦੀਆਂ ਪਿੱਛੋਂ ਗਉ ਕਰਕੇ ਜਦ ਤੱਕੇਗਾ ਤਾਂ ਤੈਨੂੰ ਪਤਾ ਲੱਗ ਜਾਏਗਾ ਕਿ ਤੂੰ ਚੱਲਦਾ ਵੀ ਉੱਥੇ ਹੀ ਖੜਾ ਹੈ ਜਿੱਥੋਂ ਤੂੰ ਚੱਲਿਆ ਸੀ। ਫਿਰ ਦੁਹਰਾ ਦਈਏ, ਸਦੀਆਂ ਤੱਕ ਤੂੰ ਸਮਝੀ ਜਾਵੇਂਗਾ ਕਿ ਤੂੰ ਬੜੀ ਰੂਹਾਨੀ ਤਰੱਕੀ ਕਰ ਰਿਹਾ ਹੈ, ਤੇਰੇ ਜਿਹਾ ਕੋਈ ਨਹੀਂ। ਤੂੰ ਬੜਾ ਦੀਨਦਾਰ ਹੈ, ਬੜਾ ਪੁੰਨ ਆਤਮਾ ਹੈ, ਬੜਾ ਤਪ ਕਰ ਰਿਹਾ ਹੈ, ਤੂੰ ਆਪਣੇ ਆਪ ਨੂੰ ਅੰਦਰ ਵਾਰ ਪਾਰਗ੍ਰਾਮੀ ਸਮਝਣ ਲੱਗਿਆ ਹੋਵੇਂਗਾ। ਪਰ ਯਾਦ ਰੱਖ, ਸਦੀਆਂ ਪਿੱਛੋਂ ਗਉ ਕਰਕੇ ਜਦ ਤੱਕੇਗਾ ਤਾਂ ਤੈਨੂੰ ਪਤਾ ਲੱਗ ਜਾਏਗਾ ਕਿ ਤੂੰ ਚੱਲਦਾ ਵੀ ਉੱਥੇ ਹੀ ਖੜਾ ਹੈ ਜਿੱਥੇ ਤੂੰ ਚੱਲਿਆ ਸੀ। ਭਾਈਆ, ਰੂਹਾਨੀ ਤਰੱਕੀ ਐਵ ਨਹੀਂ ਆਉਂਦੀ। ਜਦ ਕਿਸੇ ਦੀ ਨਜ਼ਰ ਤੇਰੇ 'ਤੇ ਪਵੇਗੀ ਤਦ ਜਿਹੜਾ ਕਦਮ ਚੁੱਕੇਗਾ ਉਹ ਇੱਕ ਇੱਕ ਕਦਮ, ਇੱਕ ਇੱਕ ਮੰਜ਼ਿਲ ਹੋਵੇਗੀ। ਰੂਹਾਨੀ ਤਰੱਕੀ, ਆਤਮਕ ਉਨਤੀ ਕਿਸੇ ਦੀਆਂ ਨਦਰਾਂ ਦੀ ਖੇਡ ਹੈ। ਹਾਂਜੀ, ਰੂਹਾਨੀ ਤਰੱਕੀ, ਆਤਮਕ ਉਨਤੀ ਇਹ ਕਿਸੇ ਦੀਆਂ ਨਦਰਾਂ ਦੀ ਖੇਡ ਹੈ। ਭਾਈ ਗੁਰਦਾਸ ਜੀ ਇਸੇ ਅੰਦਾਜ਼ ਵਿੱਚ ਫਰਮਾਉਂਦੇ ਹਨ, ਲਖ ਧਿਆਨ ਸਮਾਦ ਲਾਏ ਗੁਰਮੁਖ ਰੂਪ ਨਾ ਅੱਪੜ ਸਕੇ। ਲਖ ਗਿਆਨ ਵਖਿਆਣ ਕਰ ਸ਼ਬਦ ਸੁਰਤ ਉਡਾਰੀ ਥੱਕੇ। ਬੁੱਧ ਬਲ ਬਚਨ ਵਿਵੇਕ ਲਖ ਟੈ ਟੈ ਪਵਨ ਪਿਰਮ ਦਰ ਤੱਕੇ। ਜੋਗ ਭੋਗ ਬੈਰਾਗ ਲਖ ਸਹਿ ਨ ਸਕੇ ਗੁਣ ਵਾਸ ਮਹਿਕੇ। ਲਖ ਅਚਰਜ ਅਚਰਜ ਹੋਏ ਅਵਗਤ ਗਤ ਅਵਗਤ ਵਿੱਚ ਅੱਕੈ। ਵਿਸਮਾਦੀ ਵਿਸਮਾਦ ਲਖ ਅਕਤ ਕਥਾ ਵਿੱਚ ਸਹਿਮ ਸਹਕੈ ਗੁਰਸਿੱਖੀ ਦੇ ਅੱਖ ਫਰਕ ਹੈ। ਸੋ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਮੈਲ ਕਿਹਾ ਹੈ, ਹਮ ਮੈਲੇ ਤੁਮ ਉਜਲ ਕਰਤੇ, ਇਹ ਅੰਦਰ ਦੀ ਆਪੀ ਬਾਲੀ ਅੱਗ ਹੈ ਜਿਹੜੀ ਸੁਰਤ ਨੂੰ ਖਿੰਡਾਵ ਵਿੱਚ ਲੈ ਜਾਂਦੀ ਹੈ। ਠੰਡੀ ਸੁਰਤ ਸਦਾ ਇਕੱਠੀ ਆਉਂਦੀ ਹੈ, ਠੰਡਾ ਰੂਹ ਰੱਬ ਦੇ ਨਾਲ ਮਿਲਿਆ ਹੁੰਦਾ ਹੈ, ਰੱਬ ਉਹਦੇ ਵਿੱਚ ਆਉਂਦਾ ਹੈ। ਸੋ ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ। ਤਪੀ ਸੁਰਤ ਪਾਪ ਹੈ, ਠੰਡੀ ਸੁਰਤ ਪੁੰਨ ਹੈ। ਮੈਲ ਇਸੀ ਅੱਗ ਦਾ ਲਾਂਬਾ ਹੈ, ਜਿਹੜਾ ਲੱਗ ਜਾਂਦਾ ਹੈ ਤੇ ਰੂਹ ਸੜ ਜਾਂਦੀ ਹੈ। ਆਪਣੇ ਕਰਮ ਨਾਲ ਮੈਲੇ ਹੋ ਜਾਈਦਾ ਹੈ ਤੇ ਕਦੀ ਕਿਸੇ ਹੋਰ ਦੇ ਕਰਮ ਵੀ ਮਾਰ ਦਿੰਦੇ ਹਨ, ਛੋ ਐ ਨਾ ਲੱਗ ਜਾਂਦੀ ਹੈ, ਚੰਗੀ ਵੀ ਮੰਦੀ ਵੀ। ਇਨਸਾਨ ਇੱਕ ਹੈ, ਇਸ ਕਰਕੇ ਮਖਲੂਕ ਦੇ ਕਰਮਾਂ ਦਾ ਅਸਰ ਇੱਕ ਇੱਕ ਸ਼ਖਸ ਤੇ ਪੈਂਦਾ ਹੈ ਤੇ ਇੱਕ ਸ਼ਖਸ ਦੇ ਕਰਮਾਂ ਦਾ ਅਸਰ ਮਖਲੂਕੀਅਤ ਤੇ। ਸਭ ਦੁਨੀਆਂ ਦੇ ਕਰਮ ਇਉਂ ਮੇਰੇ ਹੀ ਕਰਮ ਹਨ, ਮੈਨੂੰ ਮੈਂ ਹੀ ਮੈਲ ਲਾਉਂਦੀ ਹੈ। ਹਾਂਜੀ, ਮੈਨੂੰ ਮੈਂ ਹੀ ਮੈਲ ਲਾਉਂਦੀ ਹੈ, ਇਸ ਵਿੱਚ ਕੋਈ ਹਰਿਆ ਬੂਟ ਰਿਹਾ ਨਹੀਂ। ਬਸ ਸਭ ਕੁਝ ਉਹ ਹੀ ਰੱਬ ਹੈ। ਜੇ ਸੁਰਤ ਤਪੀ ਹੈ, ਖਿੰਡੀ ਹੈ, ਮੈਲੀ ਹੈ, ਭਾਰੀ ਹੈ, ਉਹ ਜਵਾਨ ਪੰਜ ਸੇਵਾ ਕਰਨ ਵਾਲੇ ਹਨ, ਉਹ ਪੰਜ ਵੈਰੀ ਹਨ। ਉਹ ਕੁਦਰਤ ਹਰ ਰੂਪ ਹੈ, ਉਹ ਕੁਦਰਤ ਖਾਣ ਨੂੰ ਆਉਂਦੀ ਹੈ। ਉਹ ਸਭ ਮਜ਼ਹਬ ਸਭ ਦੁਨੀਆਂ ਉਹਦੀ ਰਜ਼ਾ ਹੈ ਤੇ ਸੋਹਣੇ ਹਨ, ਤੇ ਉਹ ਰੰਗ ਹੈ ਤੇ ਮਹਾਰੰਗ ਹਨ ਜਿੱਥੇ ਜੀਵਨ ਸੁਖ ਰੂਪ ਹੈ। ਸੋ ਇੱਕ ਨੁਕਤਾ ਹੈ, ਪਰ ਕੋਈ ਵਿਰਲਾ ਬਖਸ਼ਿਆ ਹੋਇਆ ਪਹਿਚਾਣਦਾ ਹੈ। ਜਿਸ ਨੂੰ ਇਹ ਦਾਵ ਆ ਗਿਆ ਉਹ ਆਪਣੀ ਸੁਰਤ ਦੇ ਲਹਾਓ ਚੜਾਓ ਤੱਤਾਪਨ ਠੰਡਾਪਨ ਮੈਲਾਪਨ ਤੇ ਉਜਲਤਾ ਨਿਰਮਲਤਾ ਸਰਲਤਾ ਹਲਕਾਪਨ ਭਾਰਾਪਨ ਆਦਿ ਪਹਿਚਾਨਣ ਲੱਗ ਗਿਆ, ਆਪ ਵਿੱਚ ਜੋਖਦਾ ਹੈ। ਹਾਂਜੀ, ਜਿਸ ਨੂੰ ਇਹ ਦਾਵ ਆ ਗਿਆ ਆਪ ਵਿੱਚ ਜੋਖਦਾ ਹੈ। ਟਹਿਣਾ ਉੱਠਣਾ ਤਾਂ ਹੈ ਹੀ, ਪਰ ਰੂਹਾਨੀ ਹਾਲਤ ਆਰੰਭ ਹੋ ਗਈ। ਬੇਹੋਸ਼ੀ ਥੀ ਹੋਸ਼ ਆਈ, ਮੌਤ ਥੀ ਮੋੜਾ ਪਿਆ, ਗਫਲਤ ਮੁਰਦਾ ਸੰਤੁਸ਼ਟੀਆਂ ਦਾ ਰੰਗ ਛੁੱਟਾ, ਜੀਵਨ ਹਿਲਿਆ ਧੜਕਿਆ, ਪਿਆਰ ਦੀਆਂ ਪੀੜਾਂ ਛਿੜੀਆਂ, ਪੀੜ ਦੁੱਖ ਪ੍ਰਤੀਤ ਹੋਣ ਲੱਗ ਪਏ, ਦਰਦ ਉੱਠਣ ਲੱਗ ਪਈ, ਹਾਏ ਹਾਏ ਹੋਣ ਲੱਗ ਪਈ, ਜੀ ਪਿਆ ਜ਼ਹਿਰ ਝੜਨ ਲੱਗ ਪਿਆ। ਪਰ ਇਹ ਬੜੀ ਉੱਚੀ ਹਾਲਤ ਦੀ ਖੇਡ ਹੈ, ਕੋਈ ਵਿਰਲਾ ਹੈ ਜਿਸ ਨੂੰ ਇਸ ਨੁਕਤੇ ਦਾ ਪਤਾ ਲੱਗਦਾ ਹੈ। ਭਾਈ ਗੁਰਦਾਸ ਜੀ ਫਰਮਾਉਂਦੇ ਹਨ, ਦਰਸ਼ਨ ਦੇਖ ਪਤੰਗ ਜਿਉਂ, ਜੋਤੀ ਜੋਤ ਸਮਾਵੈ, ਸ਼ਬਦ ਸੁਰਤ ਲਿਵ ਮਿਰਗ ਜਿਉਂ, ਅਨਹਦ ਲਿਵ ਲਾਵੈ, ਸਾਧ ਸੰਗਤ ਵਿੱਚ ਮੀਨ ਹੋਏ, ਗੁਰਮਤ ਸੁਖ ਪਾਵੈ, ਚਰਨ ਕਮਲ ਵਿੱਚ ਪਵਰ ਹੋਏ, ਸੁਖ ਰਹਿਣ ਵਿਹਾਵੈ, ਗੁਰ ਉਪਦੇਸ਼ ਨਾ ਵਿਸਰੈ, ਬਾਬੀਹਾ ਧਿਆਵੈ, ਪੀਰ ਮੁਰੀਦਾਂ ਪਿਰਹੜੀ, ਦੁਬਦਾ ਨਾ ਸੁਖਾਵੈ। ਖਣਕ ਦੀਨ ਖਣਕ ਦੁਨੀਆਂ ਇੱਕ ਮੁੱਲ ਦੀਆਂ ਚੀਜ਼ਾਂ ਹਨ, ਪਰ ਖਣਕ ਦੀਨ ਜਾਂ ਖਣਕ ਦੁਨੀਆਂ ਦੇ ਸਮਾਨਾਂ ਵਿੱਚ ਇਸ ਠੰਡ ਦਾ ਜ਼ਾਤੀ ਤਜਰਬਾ ਇਨਸਾਨ ਦੀ ਉਮੈਦ ਨੂੰ ਪ੍ਰਾਣ ਬਖਸ਼ਦਾ ਹੈ। ਹਾਂਜੀ, ਇਸ ਠੰਡ ਦਾ ਜ਼ਾਤੀ ਤਜਰਬਾ ਇਨਸਾਨ ਦੀ ਉਮੈਦ ਨੂੰ ਪ੍ਰਾਣ ਬਖਸ਼ਦਾ ਹੈ। ਹਾਂ, ਕੁਛ ਹੈ ਇਹ ਆਪ ਨੂੰ ਪ੍ਰਤੀਤ ਹੁੰਦੀ ਹੈ, ਅੰਦਰ ਘਟਦਾ ਹੈ, ਪਾਉਂਦਾ ਹੈ, ਜਵਾਲਦਾ ਹੈ, ਚਿੱਤ ਕਰਦਾ ਹੈ ਕਿ ਇਹ ਬਾਹਰ ਮੁਖੀ ਆਪਾ ਤਾਪੀ ਬਿਕਰਾਲ, ਦੁਬਦਾ ਬਿਕਰਾਲ, ਅਹੰਕਾਰ ਤੇ ਦਵੈਤ ਬਿਕਰਾਲ, ਕਿਰਪਣਤਾ ਕੰਗਾਲਤਾ ਬਿਕਰਾਲ, ਖੁਦਗਰਜ਼ੀ ਮੋਹ ਨੀਚਤਾ ਬਿਕਰਾਲ, ਹਿੰਸਾ ਦਿਲ ਦੁਖਾਉਣਾ ਦੁੱਖ ਦੇਣਾ ਆਦਿ ਇਹਨਾਂ ਅਨਾਤਮ ਧੰਦਿਆਂ ਵਿੱਚ ਰੱਬ ਵੱਲ ਮੂੰਹ ਕਰ ਟੁਰੀਏ। ਪਰ ਕਲਯੁਗ ਚੜ੍ਹੇ ਦਰਿਆ ਵਾਂਗ ਠਾਠਾਂ ਮਾਰ ਰਿਹਾ ਹੈ, ਸਭ ਕੋਈ ਇਠਾਹਾਂ ਨੂੰ ਹੀ ਵਹੀ ਜਾਂਦਾ ਹੈ, ਕੋਈ ਸੂਰਮਾ ਹੀ ਉੱਪਰ ਨੂੰ ਤੁਰੇ ਤਾਂ ਤੁਰੇ, ਦਰਿਆ ਦੇ ਰੋੜ ਦੇ ਬਰਖਿਲਾਫ ਆਪਣੀਆਂ ਬਾਹਾਂ ਮਾਰੇ, ਸੱਚੀ ਸੂਰਮਤਾਈ ਇਸੇ ਵਿੱਚ ਹੈ। ਹਾਂਜੀ, ਕਲਯੁਗ ਚੜ੍ਹੇ ਦਰਿਆ ਵਾਂਗ ਠਾਠਾ ਮਾਰ ਰਿਹਾ ਹੈ, ਸਭ ਕੋਈ ਇਠਾਹਾਂ ਨੂੰ ਹੀ ਵਹੀ ਜਾਂਦਾ ਹੈ, ਕੋਈ ਸੂਰਮਾ ਹੀ ਉੱਪਰ ਨੂੰ ਤੁਰੇ ਤਾਂ ਤੁਰੇ, ਦਰਿਆ ਦੇ ਰੋੜ ਦੇ ਬਰਖਿਲਾਫ ਆਪਣੀਆਂ ਬਾਹਾਂ ਮਾਰੇ, ਸੱਚੀ ਸੂਰਮਤਾਈ ਇਸੇ ਵਿੱਚ ਹੈ। ਰਸਾਤਲ ਨੂੰ ਵਗੇ ਤਾਂ ਸਾਰੇ ਹੀ ਜਾਂਦੇ ਹਨ, ਇਹ ਗੱਲ ਸੌਖੀ ਨਹੀਂ। ਸੁਰਤ ਨੂੰ ਰੂਹ ਨੂੰ ਰੱਬ ਵਿੱਚ ਜੋੜੀ ਰੱਖਣਾ, ਲਗਾਤਾਰ ਉਸ ਵਿੱਚ ਸਾਹ ਲੈਣਾ, ਇਹ ਗੱਲ ਸੌਖੀ ਨਹੀਂ। ਸੁਰਤ ਨੂੰ ਰੂਹ ਨੂੰ ਰੱਬ ਵਿੱਚ ਜੋੜੀ ਰੱਖਣਾ ਤੇ ਲਗਾਤਾਰ ਉਸ ਵਿੱਚ ਸਾਹ ਲੈਣਾ, ਜਦ ਜ਼ਰਾ ਠੰਡ ਨਾਲ ਦਿਲ ਤੇ ਜੁੱਸਾ ਲੱਗਦਾ ਹੈ ਤਾਂ ਦਿਲ ਕਰਦਾ ਹੈ ਕਿ ਕਿਸੇ ਨੂੰ ਨਾ ਮਿਲੀਏ, ਇਸ ਠੰਡ ਨੂੰ ਘੁੱਟ ਦਿਲ ਵਿੱਚ ਰੱਖੀਏ, ਛੁਪਾ ਲਈਏ, ਕਿਸੇ ਨੂੰ ਨਾ ਦੱਸੀਏ ਤੇ ਜੰਗਲਾਂ ਨੂੰ ਨਸ ਟੁਰੀਏ। ਇਹ ਇਸਤਰੀ ਪੁੱਤਰ ਮਿੱਤਰ ਭਾਈ ਸਭ ਮੇਰੇ ਵੈਰੀ ਹਨ, ਮੈਨੂੰ ਤਪਾ ਦਿੰਦੇ ਹਨ, ਮੇਰੀ ਠੰਡ ਹਰ ਲੈਂਦੇ ਹਨ, ਇਹ ਉਹ ਕਰਮ ਸੁਰਤ ਨੂੰ ਮੁੜ ਤਪਾਉਣ ਲੱਗਦੇ ਹਨ। ਤੇ ਦੂਜੇ ਪਾਸੇ ਦਿਲ ਮਿੱਠਾ ਹੋ ਜਾਣ ਕਰਕੇ ਸਭ ਕੁਟੰਬ ਚੰਗਾ ਲੱਗਣ ਲੱਗ ਜਾਂਦਾ ਹੈ। ਹਾਂਜੀ, ਤੇ ਦੂਜੇ ਪਾਸੇ ਦਿਲ ਮਿੱਠਾ ਹੋ ਜਾਣ ਕਰਕੇ ਸਭ ਕੁਟੰਬ ਚੰਗਾ ਲੱਗਣ ਲੱਗ ਜਾਂਦਾ ਹੈ, ਹੋਰ ਮਿੱਠਾ ਹੁੰਦਾ ਹੈ ਤੇ ਫਿਰ ਮਿਠਾਸ ਆਪਣੇ ਮਿੱਠੇਪਣ ਵਿੱਚੋਂ ਸੱਟ ਮਾਰਦੀ ਹੈ। ਪੈਂਡਾ ਹੈ ਦੂਰ ਗੋਰੀਏ ਨੀ, ਤੁਰਦੇ ਅਸੀਂ ਮੁਸਾਫਿਰ, ਲੱਖਾਂ ਮੰਜ਼ਲਾਂ ਤੋਂ ਆਏ, ਅੱਗੇ ਹੈ ਰਾਸ ਵਾਇਆ। ਗੁਰਬਾਣੀ ਇਸ ਬਾਰੇ ਇਵੇਂ ਚਾਨਣ ਪਾਉਂਦੀ ਹੈ, ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੈ ਪਰਮੰਤਾ, ਦੋਹੂੰ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਾ ਲੀਏ। ਗ੍ਰਹਿ ਰਾਜ ਮੈਂ ਨਰਕ ਉਦਾਸ ਕਰੋਦਾ, ਬਹੁਵਿਧ ਵੇਦ ਪਾਠ ਸਭ ਸੋਧਾ, ਦੇਹੀ ਮੈਂ ਜੋ ਰਹੇ ਅਲਿਪਤਾ, ਤਿਸ ਜਨ ਕੀ ਪੂਰਨ ਕਾਲੀਏ। ਜਾਗਤ ਸੂਤਾ ਪਰਮ ਵਿਗੂਤਾ, ਬਿਨ ਗੁਰ ਮੁਕਤ ਨਾ ਹੋਈ ਐ ਮੀਤਾ, ਸਾਧ ਸੰਗ ਟੂਟੈ ਹੋਂ ਬੰਧਨ, ਏਕੋ ਏਕ ਨਿਹਾਲੀਏ। ਕਰਮ ਕਰੇ ਤਾਂ ਬੰਧਾ, ਨੈ ਕਰੇ ਤਾਂ ਨਿੰਦਾ, ਮੋਹ ਮਗਨ ਮਨ ਵਿਆਪਿਆ ਚਿੰਦਾ, ਗੁਰ ਪ੍ਰਸਾਦ ਦੁੱਖ ਸੁਖ ਸਮਝਾਣੈ, ਘਟ ਘਟ ਰਾਮ ਇਹਾਲੀਏ। ਸੰਸਾਰੇ ਮੈਂ ਸਹਿਸਾ ਵਿਆਪੈ, ਅਕਤ ਕਥਾ ਅਗੋਚਰ ਨਹੀਂ ਜਾਪੈ, ਜਿਸੈ ਬੁਝਾਏ ਸੋਈ ਬੂਝੈ, ਉਹ ਬਾਲਕ ਵਾਂਗੀ ਪਾਲੀਏ। ਛੋੜ ਬਹਿ ਤੋ ਛੂਟੈ ਨਾਈ, ਜੋ ਸੰਚੈ ਤੋ ਭਉ ਮਨ ਮਾਹੀ, ਇਸ ਈ ਮੈਂ ਜਿਸ ਕੀ ਪਤ ਰਾਖੈ, ਤਿਸ ਸਾਧੂ ਚੌਰ ਟਾਲੀਐ। ਜੋ ਸੂਰਾ ਤਿਸੀ ਓਏ ਮਰਣਾ, ਜੋ ਭਾਗੈ ਤਿਸ ਜੋਨੀ ਫਿਰਣਾ, ਜੋ ਵਰਤਾਏ ਸੋਈ ਪਲ ਮਾਨੈ, ਬੁਝ ਹੁਕਮੈ ਦੁਰਮਤ ਜਾਲੀਐ। ਜਿਤ ਜਿਤ ਲਾਵੈ ਤਿਤ ਤਿਤ ਲਗਨਾ, ਕਰ ਕਰ ਵੇਖੈ ਆਪਣੇ ਜਚਨਾ, ਨਾਨਕ ਕੇ ਪੂਰਨ ਸੁਖਦਾਤੇ, ਤੂੰ ਦੇ ਤਾਂ ਨਾਮ ਸੰਭਾਲੀਐ। ਹਾਏ ਇਹ ਰਸਤਾ ਕਠਿਨ ਹੈ, ਤੇ ਵਿਰਲੇ ਸੰਸਾਰ ਵਿੱਚ ਦਰਸ਼ਨ ਜੋਤ ਪਤੰਗ ਮਿਲਣ ਦੇ, ਤੇ ਵਿਰਲੇ ਸੰਸਾਰ ਵਿੱਚ ਸ਼ਬਦ ਸੁਰਤ ਹੋਏ ਮਿਰਗ ਮਰਨ ਦੇ, ਤੇ ਵਿਰਲੇ ਸੰਸਾਰ ਵਿੱਚ ਚਰਨ ਕਮਲ ਹੋਏ ਪਵਰ ਵਸਣ ਦੇ, ਤੇ ਵਿਰਲੇ ਸੰਸਾਰ ਵਿੱਚ ਪਿਰਮ ਸਨੇਹੀ ਮੀਨ ਤਰਨ ਦੇ, ਤੇ ਵਿਰਲੇ ਸੰਸਾਰ ਵਿੱਚ ਗੁਰਸਿੱਖ ਗੁਰਸਿੱਖ ਸੇਵ ਕਰਨ ਦੇ, ਭੈ ਵਿੱਚ ਜੰਮਣ ਭੈ ਰਹਿਣ ਭੈ ਵਿੱਚ ਮਰ ਗੁਰਸਿੱਖ ਜੀਵਨ ਦੇ, ਗਿਆਨ ਅੰਸ਼ ਦੇ ਹੰਸ ਵਾਂਗ ਬੁਝ ਪੱਖ ਅਪੱਖੇ, ਸਿਮਰਨ ਕਰਦੇ ਕੂੰਜ ਵਾਂਗ ਉਡਲੱਖੇ ਅਲੱਖੇ, ਮਾਤਾ ਬਾਲਕ ਹੇਤ ਹੈ ਕਰ ਉਹ ਸਾਉ ਨ ਚੱਖੇ, ਸਤਿਗੁਰ ਪੁਰਖ ਦਿਆਲ ਹੈ ਗੁਰਸਿੱਖ ਪਰਖ ਹੈ, ਪੀਰ ਮੁਰੀਦਾਂ ਪਿਰਹੜੀ ਲਖ ਮੁਲੀ ਅਨਕਖ ਹੈ। ਗੁਰਬਾਣੀ ਵਿਚਾਰ ਲੇਖ ਨੰਬਰ 15 ਧਰਮ ਪ੍ਰਚਾਰ ਭਾਗ 5। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਵਿਚਾਰਾਂ ਗੁਰਮੁਖ ਪਿਆਰੇ ਬਾਊ ਜੀ ਉਹਨਾਂ ਨੇ ਲਿਖੀਆਂ ਹਨ ਗੁਰਬਾਣੀ ਦੇ ਆਧਾਰ 'ਤੇ ਆਪਣੇ ਆਤਮਕ ਅਨੁਭਵ ਵਿੱਚੋਂ। ਧਰਮ ਜਾਂ ਪ੍ਰਚਾਰ ਦੇ ਵਿਸ਼ੇ 'ਤੇ ਆਪ ਜੀ ਨੇ 9 ਲੇਖ ਲਿਖੇ ਹਨ, ਜਿਸ ਵਿੱਚੋਂ ਸਿਰਫ 5ਵਾਂ ਭਾਗ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਸੀ। ਇਸ ਤੋਂ ਇਲਾਵਾ ਆਪ ਜੀ ਨੇ ਸਿਮਰਨ ਸੰਗਤ ਹੁਕਮ ਸ਼ਬਦ ਅਲੱਗ ਅਲੱਗ ਵਿਸ਼ਿਆਂ 'ਤੇ 132 ਲਿਖਤਾਂ ਪੰਜਾਬੀ ਵਿੱਚ ਲਿਖੀਆਂ ਹਨ। ਕੁਝ ਕੁ ਲਿਖਤਾਂ ਇੰਗਲਿਸ਼ ਵਿੱਚ ਵੀ ਹਨ, ਕੁਝ ਕੁ ਦਾ ਤਰਜਮਾ ਹਿੰਦੀ ਵਿੱਚ ਵੀ ਹੋਇਆ ਹੈ। ਇਹ ਸਾਰੀਆਂ ਲਿਖਤਾਂ ਗੁਰਬਾਣੀ ਵਿੱਚ ਜਿੰਨੇ ਵੀ ਆਤਮਕ ਡੂੰਘੇ ਭੇਦ ਆਉਂਦੇ ਹਨ ਉਹਨਾਂ ਦੀ ਵਿਆਖਿਆ ਇਹਨਾਂ ਲਿਖਤਾਂ ਵਿੱਚ ਸਾਡੇ ਲਈ ਚਾਨਣ ਮੁਨਾਰਾ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।